ਸੂਦ ਵੈਸ਼ ਪਰ ਕਿਰਤ ਕਮਾਵੇ।
ਤੇ ਜਿਹੜਾ ਵੈਸ਼ ਹੈ ਉਹ ਆਪਣੀ ਕਿਰਤ ਕਰਦਾ ਹੈ, ਤੇ ਜਿਹੜਾ ਸ਼ੂਦਰ ਹੈ ਉਹ ਪਰਾਈ ਕਿਰਤ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰ ਰਿਹਾ ਹੈ।
ਮੈਂ ਮੂਰਖ ਹਰ ਨਾਮ ਛਡਾਵੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਂ ਤੇ ਇੱਕੋ ਹੀ ਕੰਮ ਕਰ ਰਿਹਾ ਹਾਂ, ਉਹ ਹੈ ਵਾਹਿਗੁਰੂ ਦਾ ਨਾਮ ਜਪਣਾ। ਹਜ਼ੂਰ ਕਹਿੰਦੇ, ਮੈਨੂੰ ਮੂਰਖ ਨੂੰ ਤਾਂ ਤੇਰਾ ਨਾਮ ਹੀ ਛਡਾਵੇਗਾ, ਕਿਉਂਕਿ ਮੈਂ ਹੋਰ ਤੇ ਕੋਈ ਕੰਮ ਕਰ ਹੀ ਨਹੀਂ ਰਿਹਾ। ਇਸ ਲਈ ਮੈਨੂੰ ਤੇਰੇ ਤੇ ਭਰੋਸਾ, ਤੇਰੇ ਤੇ ਯਕੀਨ ਹੈ ਕਿ ਮੈਨੂੰ ਮੂਰਖ ਨੂੰ ਤੇਰਾ ਨਾਮ ਹੀ ਛਡਾਵੇਗਾ।
ਸਭ ਤੇਰੀ ਸ੍ਰੇਸ਼ਟ ਤੂੰ ਆਪ ਰਹਿਆ ਸਮਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਾਰੀ ਸ੍ਰਿਸ਼ਟੀ ਤੇਰੀ ਸਾਜੀ ਹੋਈ ਹੈ ਤੇ ਤੂੰ ਆਪ ਸਾਰੀ ਸ੍ਰਿਸ਼ਟੀ ਵਿੱਚ ਸਮਾ ਰਿਹਾ ਹੈ।
ਗੁਰਮੁਖ ਨਾਨਕ ਦੇ ਵਡਿਆਈ,
ਜਿਹਨੂੰ ਤੂੰ ਵਡਿਆਈ ਦੇਣਾ ਚਾਹੁੰਦਾ ਹੈ ਤੇ ਤੂੰ ਗੁਰੂ ਦੁਆਰਾ ਹੇ ਵਾਹਿਗੁਰੂ ਨਾਮ ਦੀ ਵਡਿਆਈ ਦੇਣਾ ਹੈ।
ਮੈਂ ਅੰਧਲੇ ਹਰ ਟੇਕ ਟਿਕਾਈ।
ਮਹਾਰਾਜ, ਮੈਂ ਤੇ ਅੰਨਾ ਸੀ ਤੇ ਮੈਂ ਮਹਾਰਾਜ ਆਪ ਜੀ ਦੇ ਨਾਮ ਦੀ ਹੀ ਟੇਕ ਟਿਕਾਈ ਹੈ। ਮੈਂ ਅੰਧਲੇ ਹਰ ਨਾਮ ਲਗਤੀ ਟੋਹਣੀ, ਮੈਂ ਅੰਨਾ ਹਾਂ, ਤੇਰਾ ਨਾਮ ਮੇਰੀ ਡੰਗੋਰੀ ਹੈ। ਜਿਵੇਂ ਅੰਨਾ ਡੰਗੋਰੀ ਦੇ ਆਸਰੇ ਪੰਧ ਤੈਅ ਕਰਦਾ ਹੈ, ਮੈਂ ਅੰਧਲੇ ਹਰ ਟੇਕ ਟਿਕਾਈ। ਮਹਾਰਾਜ, ਮੈਂ ਮਾਨਸਿਕ ਤੌਰ 'ਤੇ ਅੰਨਾ ਹਾਂ, ਮੈਨੂੰ ਰੂਹਾਨੀਆਂ ਦੇ ਮਾਰਗ ਦਾ ਗਿਆਨ ਨਹੀਂ, ਪਰ ਮੈਂ ਤੇਰੇ ਨਾਮ ਦੀ ਟੇਕ ਲੈ ਕੇ ਮੈਂ ਉਸ ਰਸਤੇ ਨੂੰ ਤੈਅ ਕਰੀ ਜਾ ਰਿਹਾ ਹਾਂ।
ਗੌੜੀ ਗੁਆਰੇਰੀ ਮਹੱਲਾ ਚੌਥਾ, ਨਿਰਗੁਣ ਕਥਾ ਕਥਾ ਹੈ ਹਰ ਕੀ।
ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੂਸਰਾ ਸ਼ਬਦ ਗੌੜੀ ਗੁਆਰੇਰੀ ਜਾਤੀ ਵਿੱਚ ਹੀ ਉਚਾਰਨ ਕਰ ਰਹੇ ਹਨ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਗੋਬਿੰਦ ਸਤ ਸੰਗਤ ਮੇਲ ਆਏ, ਹਰ ਰਸ ਰਸਨਾ ਰਾਮ ਗੁਣ ਗਾਏ। ਹੇ ਗੋਬਿੰਦ ਵਾਹਿਗੁਰੂ ਪਰਮੇਸ਼ਰ ਜੀਓ, ਸਾਨੂੰ ਸਤਸੰਗਤ ਦੇ ਨਾਲ ਮਿਲਾਓ। ਸਤਸੰਗਤ ਤੋਂ ਮੁਰਾਦ ਹੈ ਗੁਰੂ ਦੀ ਸੰਗਤ। ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਕਰੋ, ਗੁਰੂ ਦੀ ਸਤਸੰਗਤ ਵਿੱਚ ਮਿਲਾਓ, ਹਰ ਰਸ ਰਸਨਾ ਰਾਮ ਗੁਣ ਗਾਏ। ਅਸੀਂ ਆਪਣੀ ਰਸਨਾ ਤੋਂ ਵਾਹਿਗੁਰੂ ਦੇ ਨਾਮ ਰਸ ਨੂੰ ਮਾਣੀਏ ਅਤੇ ਨਾਲ ਹੀ ਆਪਣੀ ਰਸਨਾ ਤੋਂ ਵਾਹਿਗੁਰੂ ਦੇ ਗੁਣ ਗਾਉਂਦੇ ਰਹੀਏ। ਇਹ ਸਤਸੰਗਤ ਵਿੱਚੋਂ ਹੀ ਦਾਤ ਪ੍ਰਾਪਤ ਹੁੰਦੀ ਹੈ। ਹੁਣ ਇਹ ਐਸਾ ਸਿਧਾਂਤ ਵਰਣਨ ਕਰਕੇ ਸਤਸੰਗਤ ਵਿੱਚੋਂ ਹੋਰ ਕੀ ਮਿਲਦਾ ਹੈ ਉਹਦੇ ਬਾਰੇ ਫਰਮਾ ਰਹੇ ਨੇ, ਨਿਰਗੁਣ ਕਥਾ ਕਥਾ ਹੈ ਹਰ ਕੀ। ਵੀ ਦੋ ਕਿਸਮ ਦੀ ਕਥਾ ਹੈ, ਇੱਕ ਨਿਰਗੁਣ ਕਥਾ ਹੈ, ਨਿਰਗੁਣ ਸਰੂਪ ਦੀ ਕਥਾ ਹੈ। ਉਹ ਨਿਰਗੁਣ ਸਰੂਪ ਕਿਹੋ ਜਿਹਾ ਹੈ? ਰੂਪ ਨਾ ਰੇਖ ਨਾ ਰੰਗ ਕਿਸ, ਤ੍ਰਿਹ ਗੁਣ ਤੇ ਪ੍ਰਭ ਭਿੰਨ, ਤਿਸ ਹੈ ਬੁਝਾਏ ਨਾਨਕਾ, ਜਿਸ ਹੋਵੇ ਸੋ ਪ੍ਰਸੰਨ। ਇਹ ਨਿਰਗੁਣ ਸਰੂਪ ਦੀ ਕਥਾ ਹੈ, ਕਥਾ ਹੈ ਹਰ ਕੀ। ਫਿਰ ਉਸ ਵਾਹਿਗੁਰੂ ਪਰਮੇਸ਼ਰ ਨੇ ਜੋ ਜਗਤ ਜੀਵਾਂ ਦੇ ਉਧਾਰ ਵਾਸਤੇ ਪਾਵਨ ਗੁਰੂ ਸਰੂਪ ਧਾਰਨ ਕੀਤਾ ਹੈ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ, ਅਤੇ ਫਿਰ ਉਹਦੀ ਵੀ ਕਥਾ ਸਤਸੰਗਤ ਵਿੱਚ ਹੁੰਦੀ ਹੈ। ਭਾਵ ਇੱਕ ਗੁਰਬਾਣੀ ਦੀ ਕਥਾ ਹੈ ਅਤੇ ਦੂਸਰੀ ਗੁਰ ਇਤਿਹਾਸ ਦੀ ਕਥਾ ਹੈ। ਇਹ ਦੋਵੇਂ ਹੀ ਕਥਾ ਸਤਸੰਗਤ ਵਿੱਚੋਂ ਸਾਨੂੰ ਪ੍ਰਾਪਤ ਹੁੰਦੀਆਂ ਹਨ।
ਭਜ ਮਿਲ ਸਾਧੂ ਸੰਗਤ ਜਨ ਕੀ।
ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਜ ਮਿਲ ਸਾਧੂ ਸੰਗਤ ਜਨ ਕੀ। ਵੀ ਸਾਧੂ ਜਨਾਂ ਦੀ ਸੰਗਤ ਨਾਲ ਮਿਲ ਕੇ ਅਤੇ ਸਾਨੂੰ ਭਜਨ ਕਰਨਾ ਚਾਹੀਦਾ। ਕਥਾ ਵੀ ਸੁਣੋ ਅਤੇ ਨਾਲ ਸਾਧੂ ਸਤਿਗੁਰੂ ਮਹਾਂਪੁਰਖਾਂ ਦੀ ਅਥਵਾ ਸਤਿਗੁਰੂ ਦੀ ਸੰਗਤ ਦੇ ਨਾਲ ਮਿਲ ਕੇ ਸਾਨੂੰ ਵਾਹਿਗੁਰੂ ਦਾ ਭਜਨ ਵੀ ਕਰਨਾ ਚਾਹੀਦਾ ਹੈ।
ਕਰ ਭਉ ਜਲ ਅਕਥ ਕਥਾ ਸੁਣ ਹਰ ਕੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਵਾਹਿਗੁਰੂ ਪਰਮੇਸ਼ਰ ਦੀ ਜੋ ਅਕਥ ਕਥਾ ਹੈ ਇਹਨੂੰ ਗੁਰੂ ਦੀ ਸੰਗਤ ਵਿੱਚ ਬੈਠ ਕੇ ਸੁਣੋ, ਜਿਵੇਂ ਤੁਸੀਂ ਸੁਣ ਰਹੇ ਹੋ। ਤਰ ਭਉ ਜਲ, ਅਤੇ ਇੱਥੋਂ ਸਿੱਖਿਆ ਲੈ ਕੇ, ਸੇਧ ਲੈ ਕੇ, ਪ੍ਰੇਰਣਾ ਲੈ ਕੇ, ਉਤਸ਼ਾਹ ਲੈ ਕੇ ਤੁਸੀਂ ਵਾਹਿਗੁਰੂ ਦਾ ਭਜਨ ਕਰਕੇ ਤਰ ਭਉ ਜਲ, ਭਵ ਜਲ ਤੋਂ, ਸੰਸਾਰ ਸਮੁੰਦਰ ਤੋਂ ਤਰ ਜਾਓ।
ਗੋਬਿੰਦ ਸਤਸੰਗਤ ਮੇਲਾਏ, ਹਰ ਰਸ ਰਸਨਾ ਰਾਮ ਗੁਣ ਗਾਏ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ, ਹੇ ਵਾਹਿਗੁਰੂ ਜੀ ਸਾਨੂੰ ਸਤਸੰਗਤ ਦੇ ਨਾਲ ਮਿਲਾ ਦਿਓ, ਭਾਵ ਗੁਰੂ ਦੀ ਸੰਗਤ ਨਾਲ ਮਿਲਾ ਦਿਓ, ਗੁਰੂ ਦੀ ਸੰਗਤ ਵਿੱਚ ਜਾ ਕੇ ਹਰ ਰਸ ਰਸਨਾ ਰਾਮ ਗੁਣ ਗਾਏ। ਅਸੀਂ ਵਾਹਿਗੁਰੂ ਦੇ ਨਾਮ ਰਸ ਨੂੰ ਮਾਣੀਏ ਅਤੇ ਨਾਲ ਹੀ ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਆਪਣੇ ਜੀਵਨ ਨੂੰ ਸਫਲਾ ਕਰ ਲਈਏ।
ਜੋ ਜਨ ਧਿਆਵੈ ਹਰ ਹਰ ਨਾਮਾ।
ਲਓ ਹੁਣ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ ਵੀ ਜੋ ਜਨ ਗੁਰਸਿੱਖ ਮਾਈ ਪਾਈ ਸਤਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦਾ ਹੈ, ਭਾਵ ਸੰਗਤ ਵਿੱਚ ਬੈਠ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਮਨ ਚਿੱਤ ਨੂੰ ਇਕਾਗਰ ਕਰਕੇ ਕੁਛ ਸਮਾਂ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ।
ਤਿਨ ਦਾਸਨ ਦਾਸ ਕਰਹੋ ਹਮ ਰਾਮਾ।
ਲੋ ਹਜ਼ੂਰ ਕਹਿੰਦੇ ਨੇ ਜਿਹੜੇ ਗੁਰਸਿੱਖ ਮਾਈ ਪਾਈ ਮਹਾਂਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ, ਹੇ ਵਾਹਿਗੁਰੂ ਜੀ ਸਾਨੂੰ ਉਹਨਾਂ ਦੇ ਦਾਸਾਂ ਦੇ ਦਾਸ ਬਣਾ ਦਿਓ। ਇੱਕ ਤਾਂ ਉਹਨਾਂ ਮਹਾਂਪੁਰਖਾਂ ਦੇ ਹਜ਼ੂਰੀ ਸੇਵਾਦਾਰ ਹੁੰਦੇ ਨੇ ਜਿਨ੍ਹਾਂ ਨੂੰ ਗੜਬਈ ਕਿਹਾ ਜਾਂਦਾ ਹੈ, ਹਜ਼ੂਰੀਏ ਕਿਹਾ ਜਾਂਦਾ ਹੈ, ਫਿਰ ਗਾਂ ਉਹਨਾਂ ਦੀ ਸੇਵਾ ਕਰਨ ਵਾਲੇ ਵੀ ਕਈ ਸੇਵਾਦਾਰ ਹੁੰਦੇ ਨੇ। ਇਉਂ ਬਈ ਜਦੋਂ ਕੁਛ ਲੈਣਾ ਹੋਵੇ ਨਾ ਤਾਂ ਫਿਰ ਕੁਛ ਇਹ ਨਹੀਂ ਵੀ ਅਸੀਂ ਕੁਛ ਬਣ ਕੇ ਲੈਣਾ ਹੈ, ਅਤੇ ਨਿਮਰਤਾ ਧਾਰਨ ਕਰਕੇ ਦਾਸਾਂ ਦੇ ਦਾਸ ਬਣ ਕੇ ਅਸਾਂ ਉੱਥੋਂ ਲਾਭ ਹਾਸਲ ਕਰਨਾ ਹੈ। ਇਸੇ ਲਈ ਹਜ਼ੂਰ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ, ਜਦੋਂ ਅਸੀਂ ਸੰਗਤ ਵਿੱਚ ਜਾਣਾ ਹੈ, ਮਹਾਂਪੁਰਖਾਂ ਦੇ ਕੋਲ ਜਾਣਾ ਹੈ ਜਿਹੜੇ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਅਤੇ ਫਿਰ ਉੱਥੇ ਜਾ ਕੇ ਕੁਛ ਬਣਨਾ ਨਹੀਂ, ਕੁਛ ਡਣਾਉਣਾ ਨਹੀਂ, ਬਲਕਿ ਦਾਸਾਂ ਦੇ ਦਾਸ ਬਣ ਕੇ ਸੇਵਾ ਕਰਨੀ ਹੈ। ਸ਼ਸ਼ਾ ਸ਼ੁਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ, ਸ਼ਸ਼ਾ ਸ਼ਾਰ ਹੋ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਜਿਨ੍ਹਾਂ ਦੇ ਅੰਦਰ ਨਿਮਰਤਾ ਆ ਜਾਂਦੀ ਹੈ ਫਿਰ ਉਹਨਾਂ 'ਤੇ ਵਾਹਿਗੁਰੂ ਦੀ ਰਹਿਮਤ ਦਾ ਮੀਂਹ ਵੀ ਵਰਸਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਜੋ ਜਨ ਗੁਰਸਿੱਖ ਮਹਾਂਪੁਰਖ ਆਪ ਜੀ ਦੇ ਨਾਮ ਨੂੰ ਧਿਆਉਂਦੇ ਨੇ ਸਾਨੂੰ ਉਹਨਾਂ ਦੇ ਦਾਸਾਂ ਦੇ ਦਾਸ ਬਣਾ ਦਿਓ।
ਜਨ ਕੀ ਸੇਵਾ ਉਤਮ ਕਾਮਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੀ ਐਸੇ ਗੁਰਮੁਖਾਂ ਦੀ ਸੇਵਾ ਹੈ ਇਹੀ ਸਭ ਤੋਂ ਉੱਤਮ ਕੰਮ ਹੈ। ਭਾਵ ਦੁਨੀਆਂ ਦੇ ਕੰਮ ਤਾਂ ਅਸੀਂ ਸਾਰੇ ਹੀ ਕਰਦੇ ਹਾਂ, ਪਰ ਮਹਾਂਪੁਰਖਾਂ ਦੀ ਸੇਵਾ, ਸਤਸੰਗਤ ਦੀ ਸੇਵਾ ਇਹ ਸਭ ਤੋਂ ਉੱਤਮ ਕੰਮ ਹੈ। ਬਲਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤਾਂ ਵਿੱਚ ਦੁਨੀਆਂ ਸੇਵ ਕਮਾਈਏ ਤੋ ਦਰਗਹਿ ਬੈਸਣ ਪਾਈਏ, ਇਸ ਸੇਵਾ ਦੇ ਨਾਲ ਦਰਗਾਹ ਦੇ ਵਿੱਚ ਵੀ ਥਾਂ ਪ੍ਰਾਪਤ ਹੋ ਜਾਂਦੀ ਹੈ, ਸਨਮਾਨ ਮਿਲਦਾ ਹੈ, ਬੜਾ ਇਸ ਦਾ ਮਹੱਤਮ ਲਿਖਿਆ ਹੈ। ਹਜ਼ੂਰ ਕਹਿੰਦੇ ਨੇ ਐਸੇ ਗੁਰਮੁਖਾਂ ਦੀ ਸੇਵਾ ਇਹ ਸਭ ਤੋਂ ਉੱਤਮ ਕੰਮ ਹੈ, ਸਾਨੂੰ ਕਰਨਾ ਚਾਹੀਦਾ ਹੈ।
ਜੋ ਹਰ ਕੀ ਹਰ ਕਥਾ ਸੁਣਾਵੇ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਕਥਾ ਦਾ ਮਹੱਤਮ ਦੱਸਦੇ ਨੇ ਬਈ ਜੋ ਗੁਰਮੁਖ ਪਿਆਰਾ ਸਾਨੂੰ ਵਾਹਿਗੁਰੂ ਪਰਮੇਸ਼ਰ ਦੀ ਕਥਾ ਸੁਣਾਉਂਦਾ ਹੈ, ਭਾਵ ਨਿਰਗੁਣ ਸਰੂਪ ਦੀ ਕਥਾ ਅਤੇ ਚਾਹੇ ਸਰਗੁਣ ਸਰੂਪ ਦੀ ਕਥਾ, ਗੁਰਬਾਣੀ ਦੀ ਕਥਾ ਚਾਹੇ ਗੁਰ ਇਤਿਹਾਸ ਦੀ ਕਥਾ ਕੋਈ ਸੁਣਾਉਂਦਾ ਹੈ।
ਸੋ ਜਨ ਹਮਰੈ ਮਨ ਚਿਤ ਭਾਵੈ।
ਉਹ ਜਨ ਗੁਰਮੁਖ ਪਿਆਰਾ ਸਾਡੇ ਮਨ ਵਿੱਚ ਵੀ ਸਾਡੇ ਚਿੱਤ ਵਿੱਚ ਵੀ ਬਹੁਤ ਭਾਵੈ, ਚੰਗਾ ਲੱਗਦਾ ਹੈ।
ਜਨ ਪਗ ਰੇਣ ਵਡਭਾਗੀ ਪਾਵੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਤੋੜ ਨੂੰ ਕੋਈ ਵਡਭਾਗੀ ਹੀ ਪ੍ਰਾਪਤ ਕਰਦਾ ਹੈ। ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਤੋੜ ਵੀ ਵੱਡੇ ਵੱਡੇ ਪਾਪੀਆਂ ਦਾ ਕਲਿਆਣ ਕਰ ਦਿੰਦੀ ਹੈ।
ਸੰਤ ਜਨਾ ਸਿਉ ਪ੍ਰੀਤ ਬਨ ਆਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਈ ਸਾਡੀ ਤੇ ਜਿਹੜੇ ਐਸੇ ਸੰਤ ਜਨਾਂ ਦੇ ਨਾਲ ਪ੍ਰੀਤੀ ਬਣ ਆਈ ਹੈ, ਜਿਹੜੇ ਸਿਮਰਨ ਵੀ ਕਰਦੇ ਨੇ, ਕਥਾ ਵੀ ਕਰਦੇ ਨੇ ਤੇ ਇਹਦੇ ਨਾਲ ਨਾਲ ਭਗਤੀ ਵੀ ਕਰਦੇ ਹਨ। ਐਸੇ ਸੰਤ ਜਨਾਂ ਦੇ ਨਾਲ, ਐਸੇ ਮਹਾਂਪੁਰਖਾਂ ਦੇ ਨਾਲ ਸਾਡੀ ਪ੍ਰੀਤੀ ਬਣ ਆਈ ਹੈ।
ਜਿਨ ਕਉ ਲਿਖਤ ਲਿਖਿਆ ਧੁਰ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੇ ਇਹ ਦਾਤ ਪ੍ਰਾਪਤ ਕੀਤੀ ਹੈ ਜਿਨ੍ਹਾਂ ਦੇ ਮੱਥੇ 'ਤੇ ਵਾਹਿਗੁਰੂ ਨੇ ਪਹਿਲਾਂ ਹੀ ਚੰਗਾ ਲੇਖ ਲਿਖਿਆ ਸੀ, ਚੰਗੀ ਲਿਖਤ ਲਿਖੀ ਸੀ, ਉਹਨਾਂ ਨੂੰ ਐਸੇ ਮਹਾਂਪੁਰਖਾਂ ਦੀ ਸੰਗਤ ਪ੍ਰਾਪਤ ਹੋਈ ਹੈ।
ਤੇ ਜਨ ਨਾਨਕ ਨਾਮ ਸਮਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਤਸੰਗਤ ਦਾ ਫਲ ਕੀ ਹੈ, ਜਿਹੜਾ ਪੂਰਨ ਮਹਾਂਪੁਰਖਾਂ ਦੀ ਸੰਗਤ ਕਰੇ ਤੇ ਜਨ ਨਾਨਕ ਨਾਮ ਸਮਾਈ। ਹਜ਼ੂਰ ਕਹਿੰਦੇ ਉਹ ਜਨ ਗੁਰਮੁਖ ਪਿਆਰਾ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ, ਉਹਦਾ ਮਨ ਨਾਮ ਦੇ ਵਿੱਚ ਜੁੜ ਜਾਂਦਾ ਹੈ।
ਗੌੜੀ ਗੁਆਰੇਰੀ ਮਹੱਲਾ ਚੌਥਾ, ਮਾਤਾ ਪ੍ਰੀਤ ਕਰੇ ਪੁੱਤ ਖਾਏ।
ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਤੀਸਰੇ ਸ਼ਬਦ ਵਿੱਚ ਇਹ ਪਾਵਨ ਪਵਿੱਤਰ ਗੁਰੂ ਦੇ ਪਿਆਰ ਦੀ ਸਿੱਖਿਆ ਬਖਸ਼ਿਸ਼ ਕਰਦੇ ਹਨ। ਤੇ ਹਰ ਜਨ ਹਰ ਮੇਲੋ ਹਮ ਪਿਆਰੇ, ਜਿਨ ਮਿਲਿਆ ਦੁੱਖ ਜਾਹੇ ਹਮਾਰੇ ਰਹਾਓ। ਹਜ਼ੂਰ ਕਹਿੰਦੇ ਹੇ ਵਾਹਿਗੁਰੂ, ਜਿਹੜੇ ਐਸੇ ਵਾਹਿਗੁਰੂ ਦੇ ਪਿਆਰੇ ਜਨ ਨੇ, ਦਾਸ ਨੇ, ਮਹਾਂਪੁਰਖ ਨੇ, ਸਾਨੂੰ ਉਹਨਾਂ ਦੇ ਨਾਲ ਮੇਲ ਦੇਵੋ। ਜਿਨ ਮਿਲਿਆ ਦੁੱਖ ਜਾਹੇ ਹਮਾਰੇ, ਜਿਨ੍ਹਾਂ ਦੇ ਨਾਲ ਮਿਲਣ ਕਰਕੇ ਸਾਡੇ ਸਾਰੇ ਦੁੱਖ ਚਲੇ ਜਾਣ, ਐਸੇ ਸਤਪੁਰਸ਼ਾਂ ਦਾ, ਐਸੇ ਗੁਰਮੁਖ ਪਿਆਰਿਆਂ ਦਾ ਮਿਲਾਪ ਕਰਾਓ, ਜਿਨ੍ਹਾਂ ਦੇ ਨਾਲ ਮਿਲਣ ਕਰਕੇ ਸਾਡੇ ਸਾਰੇ ਦੁੱਖ ਚਲੇ ਜਾਣ, ਭਾਵ ਜਨਮ ਮਰਨ ਦੇ ਵੱਡੇ ਦੁੱਖ ਵੀ ਕੱਟੇ ਜਾਣ। ਐਸੇ ਮਹਾਂਪੁਰਖਾਂ ਦੀ ਸੰਗਤ ਬਖਸ਼ੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਗੁਰਸਿੱਖ ਤੇ ਗੁਰੂ ਦੀ ਪ੍ਰੀਤ ਕੈਸੀ ਹੈ? ਮਾਤਾ ਪ੍ਰੀਤ ਕਰੇ ਪੁੱਤ ਖਾਏ। ਜਿਵੇਂ ਮਾਤਾ ਇਸ ਗੱਲ ਦੇ ਨਾਲ ਪ੍ਰੀਤ ਕਰਦੀ ਹੈ ਕਿ ਮੇਰਾ ਪੁੱਤ ਖਾਵੇ, ਕਿਉਂਕਿ ਹਰ ਮਾਂ ਦੀ ਰੀਝ ਹੁੰਦੀ ਹੈ ਜਦੋਂ ਬੱਚਾ ਛੋਟਾ ਹੁੰਦਾ ਹੈ। ਬੱਚੇ ਬਹੁਤ ਬੇਪਰਵਾਹ ਹੁੰਦੇ ਨੇ, ਕਈ ਵਾਰੀ ਭੋਜਨ ਵੀ ਨਹੀਂ ਛਕਦੇ, ਦੁੱਧ ਵੀ ਨਹੀਂ ਪੀਂਦੇ, ਮਾਂ ਮਗਰ ਮਗਰ ਫਿਰਦੀ ਹੈ। ਹਜ਼ੂਰ ਕਹਿੰਦੇ ਨੇ ਜਿਵੇਂ ਮਾਤਾ ਪ੍ਰੀਤ ਕਰਦੀ ਹੈ ਆਪਣੇ ਪੁੱਤਰ ਦੇ ਨਾਲ, ਤੇ ਇਹ ਚਾਹੁੰਦੀ ਹੈ ਮੇਰਾ ਪੁੱਤਰ ਖਾਵੇ ਪੀਵੇ ਤਕੜਾ ਹੋਵੇ।
ਮੀਨੇ ਪ੍ਰੀਤ ਭਈ ਜਲ ਨਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੂਜੀ ਉਦਾਹਰਣ ਦਿੰਦੇ ਹਨ। ਮੀਨੇ ਦਾ ਅਰਥ ਹੈ ਮੱਛੀ। ਮੱਛੀ ਦੀ ਜਲ ਦੇ ਨਾਲ ਪ੍ਰੀਤੀ ਹੁੰਦੀ ਹੈ, ਤੇ ਮੱਛੀ ਉਸ ਵੇਲੇ ਖੁਸ਼ ਹੁੰਦੀ ਹੈ ਜਦੋਂ ਜਲ ਨਹਾਏ, ਉਹ ਪਾਣੀ ਵਿੱਚ ਨਹਾਉਂਦੀ ਹੈ, ਤਾਰੀਆਂ ਲਾਉਂਦੀ ਹੈ। ਜਿਵੇਂ ਮਾਂ ਪੁੱਤ ਨੂੰ ਖਵਾ ਪਿਆ ਕੇ ਖੁਸ਼ ਹੁੰਦੀ ਹੈ, ਤੇ ਮੱਛੀ ਪਾਣੀ ਦੇ ਵਿੱਚ ਨਹਾ ਕੇ ਬੜੀ ਪ੍ਰਸੰਨ ਹੁੰਦੀ ਹੈ।
ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ।
ਬਈ ਸਤਿਗੁਰੂ ਦੀ ਗੁਰਸਿੱਖ ਦੇ ਨਾਲ ਪ੍ਰੀਤ ਹੈ। ਜਦੋਂ ਸਤਿਗੁਰੂ ਗੁਰਸਿੱਖ ਦੇ ਮੂੰਹ ਦੇ ਵਿੱਚ ਅੰਮ੍ਰਿਤ ਦੀ ਦਾਤ ਪਾ ਦਿੰਦੇ ਨੇ, ਨਾਮ ਬਾਣੀ ਦਾ ਰਸ ਬਖਸ਼ਿਸ਼ ਕਰ ਦਿੰਦੇ ਨੇ, ਤੇ ਉਸ ਵੇਲੇ ਸਤਿਗੁਰੂ ਨੂੰ ਵੀ ਭਾਰੀ ਪ੍ਰਸੰਨਤਾ ਹੁੰਦੀ ਹੈ।
ਤੇ ਹਰ ਜਨ ਹਰ ਮੇਲੋ ਹਮ ਪਿਆਰੇ, ਜਿਨ ਮਿਲਿਆ ਦੁੱਖ ਜਾਹੇ ਹਮਾਰੇ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਨੇ, ਤੇ ਹਰ ਜਨ ਹਰ ਮੇਲੋ ਹਮ ਪਿਆਰੇ। ਹੇ ਪਿਆਰੇ ਪ੍ਰਭੂ ਜੀ, ਤੁਸੀਂ ਜਿਹੜੇ ਇਹੋ ਜਿਹੇ ਵਾਹਿਗੁਰੂ ਦੇ ਜਨ ਨੇ, ਇੱਥੇ ਜਨ ਤੋਂ ਮੁਰਾਦ ਸਤਿਗੁਰੂ ਦੀ ਹੀ ਗ੍ਰਹਿਣ ਕਰਨੀ ਹੈ, ਕਿਉਂਕਿ ਪ੍ਰਕਾਰਨ ਗੁਰੂ ਅਤੇ ਸਿੱਖ ਦੀ ਪ੍ਰੀਤ ਦਾ ਚੱਲ ਰਿਹਾ। ਵੀ ਸਾਨੂੰ ਐਸੇ ਆਪ ਜੀ ਦੇ ਜਨ, ਦਸਾਂ ਭਾਵ ਧਾਰਨ ਕਰਨ ਵਾਲੇ ਸਤਿਗੁਰੂ ਦੇ ਨਾਲ ਮਿਲ ਦਿਓ, ਜਿਨ੍ਹਾਂ ਦੇ ਨਾਲ ਮਿਲਣ ਕਰਕੇ ਸਾਡੇ ਸਾਰੇ ਦੁੱਖ ਚਲੇ ਜਾਣ। ਇਹ ਉਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ।
ਜਿਉਂ ਮਿਲ ਬਛਰੇ ਗਊ ਪ੍ਰੀਤ ਲਗਾਵੇ।
ਲਓ ਹੁਣ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਜਿਉਂ ਮਿਲ ਬਛਰੇ, ਜਿਵੇਂ ਬੱਛੇ ਦੇ ਨਾਲ ਗਊ ਦੀ ਪ੍ਰੀਤ ਹੁੰਦੀ ਹੈ, ਜਿਉਂ ਮਿਲ ਬਛਰੇ, ਜਿਵੇਂ ਬੱਛੇ ਨੂੰ ਮਿਲ ਕੇ ਤੇ ਗਊ ਪ੍ਰਸੰਨ ਹੁੰਦੀ ਹੈ, ਕਿਉਂਕਿ ਪ੍ਰੀਤ ਲਗਾਵੇ, ਗਊ ਆਪਣੇ ਬੱਛੇ ਦੇ ਨਾਲ ਪ੍ਰੀਤੀ ਲਾਉਂਦੀ ਹੈ, ਕਿਉਂਕਿ ਗਊ ਅਤੇ ਬੱਛੇ ਦਾ ਵੀ ਇੱਕ ਵੱਖਰਾ ਹੀ ਪ੍ਰੇਮ ਹੁੰਦਾ ਹੈ। ਜਿਉਂ ਮਿਲ ਬਛਰੇ ਗਊ ਪ੍ਰੀਤ ਲਗਾਵੇ, ਜਿਵੇਂ ਗਊ ਦੀ ਬੱਛੇ ਨਾਲ ਪ੍ਰੀਤੀ ਹੁੰਦੀ ਹੈ, ਤੇ ਉਸ ਬੱਛੇ ਨੂੰ ਮਿਲ ਕੇ ਬੜੀ ਪ੍ਰਸੰਨ ਹੁੰਦੀ ਹੈ।
ਕਾਮਨ ਪ੍ਰੀਤ ਜਾਂ ਫਿਰ ਘਰ ਆਵੇ।
ਕਾਮਨ ਸੁਹਾਗਣ ਇਸਤਰੀ ਦੀ ਪ੍ਰੀਤ ਆਪਣੇ ਪਤੀ ਨਾਲ ਹੁੰਦੀ ਹੈ, ਤੇ ਜਦੋਂ ਉਹਦਾ ਪਤੀ ਪਰਦੇਸ਼ ਗਿਆ ਘਰ ਆ ਜਾਵੇ ਉਹ ਬੜੀ ਪ੍ਰਸੰਨ ਹੁੰਦੀ ਹੈ।
ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ।
ਦੋ ਪੰਕਤੀਆਂ ਵਿੱਚ ਗੁਰੂ ਮਹਾਰਾਜ ਨੇ ਉਦਾਹਰਣਾਂ ਦਿੱਤੀਆਂ ਨੇ, ਦ੍ਰਿਸ਼ਟਾਂਤ ਦਿੱਤੇ ਨੇ, ਤੇ ਤੀਜੀ ਪੰਕਤੀ ਵਿੱਚ ਹਰ ਪੌੜੀ ਦੇ ਵਿੱਚ ਆਪਣੀ ਪ੍ਰੀਤੀ ਦਾ ਜ਼ਿਕਰ ਹੈ। ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ। ਵਾਹਿਗੁਰੂ ਦੇ ਜਨ ਦੀ ਪ੍ਰੀਤੀ ਹੁੰਦੀ ਹੈ ਵਾਹਿਗੁਰੂ ਦੇ ਜਸ ਕੀਰਤਨ ਦੇ ਨਾਲ, ਤੇ ਜਾਂ ਹਰ ਜਸ ਗਾਵੇ ਜਦੋਂ ਵਾਹਿਗੁਰੂ ਦਾ ਜਨ ਦਾਸ ਵਾਹਿਗੁਰੂ ਦੇ ਜਸ ਨੂੰ ਗਾਉਂਦਾ ਹੈ, ਕੀਰਤਨ ਕਰਦਾ ਹੈ, ਤੇ ਉਹਦਾ ਮਨ ਵੀ ਗਦਗਦ ਹੋ ਜਾਂਦਾ ਹੈ।
ਸਾਰਿੰਗ ਪ੍ਰੀਤ ਬਸੈ ਜਲ ਧਾਰਾ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਰੰਗ ਦਾ ਅਰਥ ਇੱਥੇ ਹੈ ਚਾਤ੍ਰਿਕ ਪਪੀਹਾ। ਸਾਰੰਗ ਦੇ ਹੋਰ ਵੀ ਕਈ ਅਰਥ ਹੁੰਦੇ ਨੇ, ਪਰ ਇੱਥੇ ਪ੍ਰਕਰਣ ਦੇ ਅਨੁਸਾਰ ਸਾਰੰਗ ਦਾ ਅਰਥ ਹੈ ਪਪੀਹਾ। ਸਾਰੰਗ ਪ੍ਰੀਤ ਬਸੈ ਜਲ ਧਾਰਾ। ਪਪੀਹੇ ਦੀ ਬੱਦਲ ਦੇ ਨਾਲ ਪ੍ਰੀਤੀ ਹੁੰਦੀ ਹੈ। ਕਿਉਂ? ਉਸ ਬੱਦਲ ਦੇ ਵਿੱਚੋਂ ਵਰੀ ਹੋਈ ਸਵਾਂਤੀ ਬੂੰਦ ਉਹਦੀ ਪਿਆਸ ਨੂੰ ਬੁਝਾਉਂਦੀ, ਉਹਦੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦੀ ਹੈ। ਹਜ਼ੂਰ ਕਹਿੰਦੇ ਨੇ ਸਾਰੰਗ ਪ੍ਰੀਤ ਬਸੈ ਜਲ ਧਾਰਾ, ਵੀ ਜਿਹੜੀ ਸਾਰੰਗ ਪਪੀਹੇ ਦੀ ਬੱਦਲ ਦੇ ਨਾਲ ਪ੍ਰੀਤੀ ਹੁੰਦੀ ਹੈ, ਤੇ ਜਦੋਂ ਬੱਦਲ ਵਰਸਦਾ ਹੈ ਪਪੀਹਾ ਬੜਾ ਪ੍ਰਸੰਨ ਹੁੰਦਾ ਹੈ।
ਨਰਪਤ ਪ੍ਰੀਤ ਮਾਇਆ ਦੇਖ ਪਸਾਰਾ।
ਨਰਪਤ ਦਾ ਅਰਥ ਹੈ ਨਰਾਂ ਦਾ ਪਤੀ ਮਾਲਕ ਕੌਣ ਹੁੰਦਾ? ਰਾਜਾ। ਰਾਜੇ ਦੀ ਪ੍ਰੀਤੀ ਆਪਣੇ ਰਾਜ ਦੇ ਪਸਾਰੇ ਵਿੱਚ ਹੁੰਦੀ ਹੈ। ਜਿਵੇਂ ਰਾਜਾ ਆਪਣੇ ਰਾਜ ਦੇ ਪਸਾਰੇ ਨੂੰ ਵੇਖ ਕੇ, ਮਾਇਆ ਦੇ ਪਸਾਰੇ ਨੂੰ ਦੇਖ ਕੇ ਬੜਾ ਪ੍ਰਸੰਨ ਹੁੰਦਾ ਹੈ, ਇਸੇ ਤਰ੍ਹਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ
ਹਰ ਜਨ ਪ੍ਰੀਤ ਜਪੈ ਨਿਰੰਕਾਰ।
ਵਾਹਿਗੁਰੂ ਦੇ ਜਨਾਂ ਦੀ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤੀ ਹੁੰਦੀ ਹੈ, ਤੇ ਜਿਵੇਂ ਜਿਵੇਂ ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦੇ ਨਿਰੰਕਾਰ ਦੇ ਨਾਮ ਨੂੰ ਜਪਦੇ ਨੇ ਉਹਨਾਂ ਦਾ ਮਨ ਵੀ ਪ੍ਰਸੰਨ ਹੁੰਦਾ ਹੈ। ਦੋ ਪੰਕਤੀਆਂ ਵਿੱਚ ਦ੍ਰਿਸ਼ਟਾਂਤ ਨੇ, ਤੀਜੀ ਪੰਕਤੀ ਵਿੱਚ ਦ੍ਰਿਸ਼ਟਾਂਤ ਹੈ। ਗੁਰੂ ਮਹਾਰਾਜ ਨੇ ਉਸ ਮਹਾਨ ਪ੍ਰੇਮ ਦੀ ਤੇ ਪ੍ਰੀਤੀ ਦੀ ਗੱਲ ਕੀਤੀ ਹੈ।
ਨਰ ਪ੍ਰਾਣੀ ਪ੍ਰੀਤ ਮਾਇਆ ਧਨ ਖਾਟੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੋ ਵੀ ਪ੍ਰਾਣਾਤਾਰੀ ਨਰ ਪੁਰਸ਼ ਹੈ, ਕੋਈ ਵੀ ਜੀਵ ਹੈ, ਉਹਦੀ ਪ੍ਰੀਤ ਹੁੰਦੀ ਹੈ ਮਾਇਆ ਦੇ ਧਨ ਖੱਟਣ ਦੇ ਵਿੱਚ। ਹਰ ਆਦਮੀ ਚਾਹੁੰਦਾ ਹੈ ਵੀ ਮੈਂ ਬਹੁਤੀ ਮਾਇਆ ਇਕੱਠੀ ਕਰਾਂ, ਬਹੁਤਾ ਧਨ ਮੈਨੂੰ ਹਾਸਲ ਹੋਵੇ, ਤੇ ਜਦੋਂ ਕਿਸੇ ਨੂੰ ਬਹੁਤਾ ਧਨ ਮਿਲ ਜਾਂਦਾ ਬੜਾ ਪ੍ਰਸੰਨ ਹੁੰਦਾ ਹੈ।
ਗੁਰਸਿੱਖ ਪ੍ਰੀਤ ਗੁਰ ਮਿਲੇ ਗਲਾਟੇ।
ਪਰ ਗੁਰਸਿੱਖ ਦੀ ਜਿਹੜੀ ਪ੍ਰੀਤ ਗੁਰੂ ਦੇ ਨਾਲ ਹੁੰਦੀ ਹੈ, ਤੇ ਗੁਰਸਿੱਖ ਇਹ ਚਾਹੁੰਦਾ ਹੈ ਗੁਰ ਮਿਲੇ ਗਲਾਟੇ, ਬਈ ਗੁਰੂ ਦੇ ਮੈਂ ਗਲ ਲਾ ਕੇ ਮਿਲਾਂ, ਗੁਰੂ ਮੈਨੂੰ ਆਪਣੀ ਪਿਆਰ ਦੀ ਗਲਵਕੜੀ ਵਿੱਚ ਲੈ ਕੇ ਮੈਨੂੰ ਆਪਣੇ ਸੀਨੇ ਦੇ ਨਾਲ ਘੁੱਟ ਕੇ ਲਾ ਲਵੇ। ਇਹ ਗੁਰਸਿੱਖ ਦੀ ਪ੍ਰੀਤ ਹੁੰਦੀ ਹੈ ਵੀ ਮੈਨੂੰ ਵੀ ਗੁਰੂ ਆਪਣੇ ਗਲ ਦੇ ਨਾਲ ਲਾ ਲਵੇ, ਤੇ ਉਹਦੇ ਮਨ ਨੂੰ ਐਨ ਸ਼ਾਂਤੀ ਤੇ ਪੂਰਨ ਖੁਸ਼ੀ ਉਸ ਵੇਲੇ ਪ੍ਰਾਪਤ ਹੁੰਦੀ ਹੈ ਜਦੋਂ ਗੁਰਸਿੱਖ ਨੂੰ ਗੁਰੂ ਮਹਾਰਾਜ ਆਪਣੇ ਗਲ ਦੇ ਨਾਲ ਆਪਣੇ ਸੀਨੇ ਦੇ ਨਾਲ ਲਾ ਲੈਂਦੇ ਹਨ।
ਜਨ ਨਾਨਕ ਪ੍ਰੀਤ ਸਾਧ ਪਗ ਚਾਟੇ।
ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਕੁਝ ਐਸੀਆਂ ਉਦਾਹਰਣਾਂ ਵੀ ਮਿਲਦੀਆਂ ਨੇ। ਭਾਈ ਬਿਧੀ ਚੰਦ ਸੁਰ ਸਿੰਘ ਦਾ ਸੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਤੋਂ ਸਿੱਖੀ ਦੀ ਦਾਤ ਪ੍ਰਾਪਤ ਹੋਈ, ਫਿਰ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਵੀ ਇੱਕ ਯੋਧੇ ਜਰਨੈਲ ਬਣ ਕੇ ਮਹਾਨ ਸੇਵਾ ਕਰਦੇ ਰਹੇ। ਇੱਕ ਵਾਰ ਬਾਦਸ਼ਾਹ ਨੇ ਸਤਿਗੁਰੂ ਦੇ ਘੋੜੇ ਖੋਲ੍ਹੇ ਜਿਨ੍ਹਾਂ ਦਾ ਨਾਮ ਦਿਲਬਾਗ ਅਤੇ ਗੁਲਬਾਗ ਦੱਸਿਆ ਜਾਂਦਾ ਹੈ, ਅਤੇ ਸਤਿਗੁਰੂ ਮਹਾਰਾਜ ਦੇ ਪਾਸ ਵਪਾਰੀ ਸਿੱਖ ਨੇ, ਸੌਦਾਗਰ ਸਿੱਖ ਨੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਤਾਂ ਘੋੜੇ ਤੁਹਾਡੇ ਲਈ ਲਿਆ ਰਿਹਾ ਸਾਂ, ਅਤੇ ਕਾਬਲ ਦੇ ਸੂਬੇ ਨੇ ਘੋੜੇ ਖੋਹ ਕੇ ਬਾਦਸ਼ਾਹ ਨੂੰ ਦੇ ਦਿੱਤੇ ਨੇ, ਹੁਣ ਦੱਸੋ ਮੈਂ ਕੀ ਕਰਾਂ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਗੁਰਸਿੱਖਾ ਜੇ ਤੂੰ ਸਾਡੇ ਲਈ ਘੋੜੇ ਲਿਆਉਂਦੇ ਸਨ ਤੇ ਉਹ ਹੁਣ ਸਾਡੀ ਜ਼ਿੰਮੇਦਾਰੀ ਬਣਦੀ, ਅਸੀਂ ਉਹ ਘੋੜੇ ਕਿਵੇਂ ਆਪਣੇ ਪਾਸ ਲਿਆਉਣੇ ਨੇ? ਤੂੰ ਹੁਣ ਫਿਕਰ ਛੱਡ, ਤੇਰੀ ਸੇਵਾ ਪ੍ਰਵਾਨ ਹੋ ਗਈ ਹੈ। ਅਤੇ ਗੁਰੂ ਮਹਾਰਾਜ ਨੇ ਭਾਈ ਬਿਧੀ ਚੰਦ ਨੂੰ ਆਖਿਆ ਵੀ ਆਹ ਗੱਲ ਹੈ, ਹੁਣ ਬਾਦਸ਼ਾਹ ਨੇ ਸਾਡੇ ਘੋੜੇ ਚੁਰਾ ਲਏ ਨੇ, ਕੱਲ੍ਹ ਨੂੰ ਸਾਡੇ 'ਤੇ ਹੋਰ ਵੀ ਦਬਦਬਾ ਪਾਵੇਗਾ, ਇਸ ਲਈ ਇਹਦਾ ਜਵਾਬ ਸਾਨੂੰ ਦੇਣਾ ਚਾਹੀਦਾ। ਭਾਈ ਬਿਧੀ ਚੰਦ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਹੁਕਮ ਕਰੋ ਇਹ ਘੋੜੇ ਕੀ ਨੇ, ਮੈਂ ਤੇ ਸੂਰਜ ਦੇ ਘੋੜੇ ਵੀ ਲਿਆ ਸਕਦਾ ਹਾਂ। ਭਰੋਸਾ ਬੜੀ ਚੀਜ਼ ਹੁੰਦੀ ਹੈ। ਗੁਰੂ ਮਹਾਰਾਜ ਨੇ ਭਾਈ ਬਿਧੀ ਚੰਦ ਨੂੰ ਥਾਪੜਾ ਦਿੱਤਾ। ਪਹਿਲਾ ਘੋੜਾ ਕਾਹੀ ਬਣ ਕੇ ਲਿਆਇਆ ਅਤੇ ਦੂਸਰਾ ਘੋੜਾ ਜੋਤਸ਼ੀ ਬਣ ਕੇ ਲੈ ਆਇਆ ਅਤੇ ਦੋਵੇਂ ਘੋੜੇ ਲਿਆ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਭੇਟ ਕੀਤੇ। ਮੀਰੀ ਪੀਰੀ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਬਿਧੀ ਚੰਦ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਉਹਨੂੰ ਆਪਣੇ ਗਲ ਦੇ ਨਾਲ ਲਾਇਆ ਅਤੇ ਇਹ ਵਰਦਾਨ ਦਿੱਤਾ। ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਗੁਰਸਿੱਖ ਪ੍ਰੀਤ ਗੁਰ ਮਿਲੇ ਗਲਾਟੇ। ਜਦੋਂ ਗੁਰੂ ਦੇ ਗਲ ਦੇ ਨਾਲ ਮਿਲਦਾ ਹੈ ਨਾ ਗੁਰੂ ਦਾ ਸਿੱਖ, ਉਸ ਵੇਲੇ ਉਹਨੂੰ ਅਤੀ ਪ੍ਰਸੰਨਤਾ ਹੁੰਦੀ ਹੈ। ਬਿਧੀ ਚੰਦ ਸੀਨਾ ਗੁਰੂ ਕਾ ਸੀਨਾ, ਭਾਈ ਬਿਧੀ ਚੰਦ ਇੰਨਾ ਪ੍ਰਸੰਨ ਹੋਇਆ ਕੋਈ ਕਹਿਣ ਦੀ ਗੱਲ ਨਾ ਰਹੀ। ਇਸੇ ਤਰ੍ਹਾਂ ਭਾਈ ਜੈਤਾ ਜੀ ਨੌਵੇਂ ਪਾਤਸ਼ਾਹ ਦਾ ਸੀਸ ਲੈ ਕੇ ਜਦੋਂ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਪਹੁੰਚੇ, ਉਸ ਵੇਲੇ ਦਸਵੇਂ ਪਾਤਸ਼ਾਹ ਗੋਬਿੰਦ ਰਾਏ ਜੀ ਨੇ ਭਾਈ ਜੈਤੇ ਨੂੰ ਵੀ ਆਪਣੇ ਗਲ ਦੇ ਨਾਲ ਲਾਇਆ ਅਤੇ ਇਹ ਬਚਨ ਕੀਤਾ ਸੀ, ਰੰਗਰੇਟੇ ਗੁਰੂ ਕੇ ਬੇਟੇ, ਗੁਰਸਿੱਖ ਪ੍ਰੀਤ ਗੁਰ ਮਿਲੇ ਗਲਾਟੇ। ਜਦੋਂ ਗੁਰੂ ਦੇ ਗਲ ਦੇ ਨਾਲ ਲੱਗ ਕੇ ਮਿਲਦੇ ਨੇ, ਉਸ ਵੇਲੇ ਗੁਰਸਿੱਖਾਂ ਨੂੰ ਅਤਿ ਪ੍ਰਸੰਨਤਾ, ਬਹੁਤ ਖੁਸ਼ੀ ਹੁੰਦੀ ਹੈ। ਪਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਨ ਨਾਨਕ ਪ੍ਰੀਤ ਸਾਧ ਪਗ ਚਾਟੇ, ਵੀ ਸਾਨੂੰ ਉਸ ਵੇਲੇ ਸਾਡੀ ਪ੍ਰੀਤੀ ਗੁਰੂ ਦੇ ਚਰਨਾਂ ਨਾਲ ਹੈ ਅਤੇ ਜਦੋਂ ਅਸੀਂ ਗੁਰੂ ਦੇ ਚਰਨਾਂ ਨੂੰ ਚੱਟਦੇ ਹਾਂ, ਗੁਰੂ ਦੇ ਚਰਨਾਂ ਨੂੰ ਚੁੰਮਦੇ ਹਾਂ, ਸਾਨੂੰ ਉਸ ਵੇਲੇ ਬਹੁਤ ਖੁਸ਼ੀ, ਬੜੀ ਪ੍ਰਸੰਨਤਾ ਹੁੰਦੀ ਹੈ। ਠੀਕ ਹੈ, ਇੱਕ ਤਾਂ ਗੁਰੂ ਦੇ ਗਲ ਦੇ ਨਾਲ ਮਿਲਣਾ, ਇਹ ਵੀ ਅਤਿ ਖੁਸ਼ੀ ਦੀ, ਸੁਭਾਗ ਦੀ ਗੱਲ ਹੁੰਦੀ ਹੈ। ਪਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਨਿਮਰਤਾ ਦਾ ਉਪਦੇਸ਼ ਦਿੰਦੇ ਨੇ। ਉਹ ਕਹਿੰਦੇ, ਗੁਰਸਿੱਖ ਦੀ ਪ੍ਰੀਤ ਅਥਵਾ ਸਾਡੀ ਪ੍ਰੀਤ ਗੁਰੂ ਦੇ ਚਰਨਾਂ ਦੇ ਨਾਲ ਹੈ। ਜਦੋਂ ਗੁਰੂ ਦੇ ਚਰਨਾਂ ਨੂੰ ਚੁੰਮਣ ਦਾ ਸੁਭਾਗ ਪ੍ਰਾਪਤ ਹੋਵੇ ਤਾਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਇਤਿਹਾਸ ਵਿੱਚ ਐਸਾ ਵੀ ਪ੍ਰਸੰਗ ਆਉਂਦਾ ਹੈ, ਇੱਕ ਤੁਲਸਾ ਨਾਮ ਕਰਕੇ ਦਾਸੀ ਸੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਰਦੀ ਸੀ। ਇੱਕ ਦਿਨ ਮਾਤਾ ਤ੍ਰਿਪਤਾ ਜੀ ਨੇ ਭੋਜਨ ਤਿਆਰ ਕੀਤਾ। ਦਾਸੀ ਨੂੰ ਕਹਿਣ ਲੱਗੀ, ਜਾਓ ਜਾ ਕੇ ਮੇਰੇ ਸਪੁੱਤਰ ਨੂੰ ਬੁਲਾ ਲਿਆਓ, ਉਹ ਗਰਮ ਗਰਮ ਪ੍ਰਸ਼ਾਦਾ ਛਕ ਲੈਣ। ਅਤੇ ਦਾਸੀ ਜਦੋਂ ਗੁਰੂ ਮਹਾਰਾਜ ਦੇ ਕੋਲ ਗਈ, ਗੁਰੂ ਮਹਾਰਾਜ ਉਸ ਵੇਲੇ ਬਰਾਜੇ ਹੋਏ ਸਨ, ਉਸਨੇ ਸੋਚਿਆ ਬਈ ਜੇ ਮੈਂ ਗੁਰੂ ਮਹਾਰਾਜ ਨੂੰ ਆਵਾਜ਼ ਮਾਰਾਂ ਜਾਂ ਉਹਨਾਂ ਦਾ ਅੰਗ ਹਿਲਾਵਾਂ, ਇਹਦੇ ਨਾਲ ਉਹਨਾਂ ਦੀ ਬੇਅਦਬੀ ਹੋਵੇਗੀ, ਇਸ ਲਈ ਮੈਨੂੰ ਐਸਾ ਨਹੀਂ ਕਰਨਾ ਚਾਹੀਦਾ। ਇਹਦੇ ਕੋਈ ਪਿਛਲੇ ਪੁੰਨ ਕਰਮ ਜਾਗ ਪਏ ਅਤੇ ਇਸਨੇ ਦੇਖਿਆ ਗੁਰੂ ਮਹਾਰਾਜ ਦੇ ਚਰਨਾਂ ਦਾ ਇੱਕ ਅੰਗੂਠਾ ਚਾਦਰੇ ਤੋਂ ਬਾਹਰ ਨਜ਼ਰ ਆਇਆ ਅਤੇ ਇਹਨੇ ਸੋਚਿਆ ਵੀ ਜੇ ਮੈਂ ਹੱਥ ਲਾਏ, ਹੱਥ ਵੀ ਮੇਰੇ ਇੰਨੇ ਕੂਲੇ ਨਹੀਂ ਅਤੇ ਨਾ ਹੀ ਪਵਿੱਤਰ ਨੇ। ਫਿਰ ਉਹਨੇ ਸੋਚਿਆ ਵੀ ਗੁਰੂ ਮਹਾਰਾਜ ਨੂੰ ਐਸੀ ਕੋਮਲ ਸ਼ੋਅ ਦੇ ਨਾਲ ਮੈਂ ਜਗਾਵਾਂ ਜਿਸ ਦੇ ਨਾਲ ਗੁਰੂ ਮਹਾਰਾਜ ਨੂੰ ਕੁਛ ਘਬਰਾਹਟ ਮਹਿਸੂਸ ਨਾ ਹੋਵੇ, ਅਤੇ ਉਸਨੇ ਆਪਣੀ ਜ਼ੁਬਾਨ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਂ ਨੂੰ ਚੱਟਣਾ ਸ਼ੁਰੂ ਕਰ ਦਿੱਤਾ। ਜਨ ਨਾਨਕ ਪ੍ਰੀਤ ਸਾਧ ਪਗ ਚਾਟੇ, ਬਸ ਗੁਰੂ ਮਹਾਰਾਜ ਦੇ ਚਰਨਾਂ ਨੂੰ ਛੋਣ ਦੀ ਦੇਰ ਸੀ, ਉਸੇ ਵੇਲੇ ਇਹਦੇ ਤਾਂ ਕਵਾੜ ਖੁੱਲ੍ਹ ਗਏ। ਇਸ ਨੂੰ ਤਾਂ ਆਗਮ ਨਿਗਮ ਦੀ ਸੋਝੀ ਹੋ ਗਈ, ਇਸ ਨੂੰ ਤਾਂ ਪਤਾ ਲੱਗ ਗਿਆ ਤ੍ਰਿਲੋਕੀ ਵਿੱਚ ਕੀ ਵਰਤਾਰਾ ਵਰਤ ਰਿਹਾ ਹੈ। ਅਤੇ ਆਖੀਰ ਕੁਛ ਸਮੇਂ ਤੋਂ ਬਾਅਦ ਵਾਪਸ ਮੁੜ ਕੇ ਆਈ। ਮਾਤਾ ਪੁੱਛਣ ਲੱਗੀ, ਕੀ ਗੱਲ ਹੈ, ਤੂੰ ਗੁਰੂ ਮਹਾਰਾਜ ਨੂੰ ਕਿਉਂ ਨੂੰ ਲੈ ਕੇ ਆਈ? ਤਾਂ ਤੁਲਸਾਂ ਕਹਿਣ ਲੱਗੀ, ਮਾਤਾ ਜੀ, ਗੁਰੂ ਮਹਾਰਾਜ ਕਿਸੇ ਸਿੱਖ ਦਾ ਜਹਾਜ਼ ਬੰਨੇ ਲਾ ਰਹੇ ਨੇ, ਇਸ ਲਈ ਉਹ ਆਪਣਾ ਕੰਮ ਕਰ ਲੈਣ, ਫਿਰ ਮੈਂ ਜਗਾ ਕੇ ਲਿਆਵਾਂਗੀ। ਮਾਤਾ ਬੜੀ ਕ੍ਰੋਧਿਤ ਹੋਈ ਅਤੇ ਆਪ ਜਾ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਠਾਇਆ ਅਤੇ ਕਹਿਣ ਲੱਗੀ, ਅੱਗੇ ਤਾਂ ਲੋਕ ਮੈਨੂੰ ਮਜ਼ਾਕ ਕਰਦੇ ਸਨ, ਪਰ ਅੱਜ ਹੁਣ ਦਾਸੀ ਵੀ ਮੈਨੂੰ ਮਜ਼ਾਕ ਕਰ ਰਹੀ ਹੈ। ਗੁਰੂ ਮਹਾਰਾਜ ਨੇ ਉਹਦੇ ਵੱਲ ਤੱਕਿਆ ਅਤੇ ਸਮਝ ਗਏ ਵੀ ਭਾਂਡਾ ਛੋਟਾ ਸੀ, ਵਸਤੂ ਜ਼ਿਆਦਾ ਪੈ ਗਈ, ਉਛਲ ਗਿਆ। ਸਤਿਗੁਰੂ ਦੇ ਮੂੰਹੋਂ ਸੁਭਾਵਕ ਬਚਨ ਹੋਏ, ਕਹਿਣ ਲੱਗੇ, ਮਾਤਾ ਜੀ, ਇਹ ਤਾਂ ਝੱਲੀ ਹੈ, ਇਹਦੀ ਗੱਲ ਨਾ ਸੁਣਿਆ ਕਰੋ, ਇਹਦੀ ਗੱਲ ਵੱਲ ਬਹੁਤਾ ਧਿਆਨ ਨਾ ਦਿਆ ਕਰੋ, ਇਹ ਤਾਂ ਐਵੇਂ ਮਸਤਾਨੀ ਦਵਾਨੀ ਹੈ। ਇੰਨੇ ਬਚਨ ਕਹਿਣ ਦੇ ਨਾਲ ਉਹ ਸੱਚਮੁੱਚ ਹੀ ਮਸਤਾਨੀ ਹੋ ਗਈ, ਝੱਲੀ ਹੋ ਗਈ, ਪਰ ਉਹਨੂੰ ਨਾਮ ਦਾ ਰੰਗ ਚੜਿਆ ਰਿਹਾ, ਗੁਰੂ ਦੇ ਪਿਆਰ ਦਾ ਰੰਗ ਚੜਿਆ ਰਿਹਾ। ਅਖੀਰ 'ਤੇ ਗੁਰੂ ਮਹਾਰਾਜ ਨੇ ਉਹਦੀ ਕਲਿਆਣ ਵੀ ਕੀਤੀ। ਜਨ ਨਾਨਕ ਪ੍ਰੀਤ ਸਾਧ ਪਗ ਚਾਟੀ, ਹਜ਼ੂਰ ਕਹਿੰਦੇ ਸਾਡੀ ਗੁਰੂ ਦੇ ਚਰਨਾਂ ਨਾਲ ਪ੍ਰੀਤੀ ਹੈ, ਜਦੋਂ ਸਤਿਗੁਰੂ ਦੇ ਚਰਨਾਂ ਨੂੰ ਅਸੀਂ ਚੱਟਦੇ ਹਾਂ ਤੇ ਸਾਨੂੰ ਅਤੀ ਪ੍ਰਸੰਨਤਾ ਹੋ ਜਾਂਦੀ ਹੈ।
ਗੌੜੀ ਗੁਆਰੇਰੀ ਮਹੱਲਾ ਚੌਥਾ, ਭੀਖਕ ਪ੍ਰੀਤ ਭੀਖ ਪ੍ਰਭ ਪਾਏ।
ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਪੰਜਵਾਂ ਸ਼ਬਦ ਉਚਾਰਨ ਕਰਦੇ ਨੇ। ਹਰ ਦਰਸ਼ਨ ਦੇਹੋ ਹਰ ਆਸ ਤੁਮਾਰੀ, ਕਰ ਕਿਰਪਾ ਲੋਚ ਪੂਰ ਹਮਾਰੀ ਰਹਾਓ। ਅਕਾਲ ਪੁਰਖ ਦੇ ਚਰਨਾਂ ਵਿੱਚ ਜੋਦੜੀ ਹੈ। ਹਰ ਦਰਸ਼ਨ ਦਿਓ, ਹੇ ਵਾਹਿਗੁਰੂ ਜੀ ਤੁਸੀਂ ਸਾਨੂੰ ਆਪਣੇ ਦਰਸ਼ਨ ਦਿਓ। ਹਰ ਆਸ ਤੁਮਾਰੀ, ਸਾਨੂੰ ਮਹਾਰਾਜ ਤੁਹਾਡੀ ਬੜੀ ਆਸ ਲੱਗੀ ਹੋਈ ਹੈ, ਸਾਡੇ ਮਨ ਦੇ ਵਿੱਚ ਬੜੀ ਪਿਆਸ ਲੱਗੀ ਹੋਈ ਹੈ, ਤੁਹਾਡੇ ਦਰਸ਼ਨਾਂ ਦੀ ਤਾਂਘ ਲੱਗੀ ਹੋਈ ਹੈ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ, ਬਿਲਪ ਕਰੇ ਚਾਤਰ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਾਂ ਕੋਲੀ ਜੀਓ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਕਰ ਕਿਰਪਾ ਲੋਚ ਪੂਰ ਹਮਾਰੀ, ਮਹਾਰਾਜ ਤੁਸੀਂ ਕਿਰਪਾ ਕਰਕੇ ਸਾਡੀ ਲੋਚਾ ਪੂਰੀ ਕਰ ਦਿਓ। ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ, ਭੀਖਕ ਪ੍ਰੀਤ ਭੀਖ ਪ੍ਰਭ ਪਾਏ। ਭੀਖਕ ਦਾ ਅਰਥ ਹੈ ਭਿਖਾਰੀ। ਜਿਹੜਾ ਭਿਖਾਰੀ ਹੁੰਦਾ ਹੈ ਉਹਦੀ ਭੀਖ ਦੇ ਨਾਲ ਪ੍ਰੀਤ ਹੁੰਦੀ ਹੈ, ਉਹ ਚਾਹੁੰਦਾ ਹੈ ਭੀਖ ਪ੍ਰਭ ਪਾਏ। ਪ੍ਰਭ ਦਾ ਅਰਥ ਹੈ ਕੋਈ ਸਮਰੱਥ ਦਾਤਾ, ਕੋਈ ਚੰਗਾ ਅਮੀਰ ਬੰਦਾ, ਬਈ ਮੇਰੀ ਝੋਲੀ ਵਿੱਚ ਖੈਰ ਪਾ ਦੇਵੇ, ਮੈਨੂੰ ਮਾਲਾ ਮਾਲ ਕਰ ਦੇਵੇ। ਇਸ ਗੱਲ ਦੀ ਉਹਨੂੰ ਬੜੀ ਇੱਛਾ ਵੀ ਹੁੰਦੀ ਹੈ, ਤਾਂਘ ਵੀ ਹੁੰਦੀ ਹੈ। ਭੀਖਕ ਪ੍ਰੀਤ ਭੀਖ ਪ੍ਰਭ ਪਾਏ, ਇੱਥੇ ਜਿਹੜਾ ਪ੍ਰਭ ਦਾ ਅਰਥ ਹੈ ਵਿਦਵਾਨਾਂ ਨੇ ਘਰ ਦਾ ਮਾਲਕ ਵੀ ਕੀਤਾ। ਭਿਖਾਰੀ ਦੀ ਇਹ ਪ੍ਰੀਤ ਹੁੰਦੀ ਹੈ ਵੀ ਜਿਹੜਾ ਘਰ ਦਾ ਮਾਲਕ ਹੈ ਉਹ ਮੇਰੀ ਝੋਲੀ ਵਿੱਚ ਖੈਰ ਪਾ ਦੇਵੇ।
ਭੁੱਖੇ ਪ੍ਰੀਤ ਹੋਵੇ ਅੰਨ ਖਾਏ।
ਭੁੱਖੇ ਆਦਮੀ ਦੀ ਪ੍ਰੀਤੀ ਭੋਜਨ ਦੇ ਨਾਲ ਹੁੰਦੀ ਹੈ, ਤੇ ਜਦੋਂ ਉਹ ਭੋਜਨ ਛਕ ਲਵੇ ਅਤਿ ਪ੍ਰਸੰਨ ਹੋ ਜਾਂਦਾ ਹੈ।
ਗੁਰਸਿੱਖ ਪ੍ਰੀਤ ਗੁਰ ਮਿਲ ਆਗਾਏ।
ਗੁਰਸਿੱਖ ਦੀ ਪ੍ਰੀਤੀ ਗੁਰੂ ਦੇ ਨਾਲ ਹੁੰਦੀ ਹੈ, ਤੇ ਜਦੋਂ ਗੁਰੂ ਦਾ ਸਿੱਖ ਗੁਰੂ ਦੇ ਨਾਲ ਮਿਲ ਜਾਵੇ ਤੇ ਬਹੁਤ ਪ੍ਰਸੰਨ ਹੁੰਦਾ ਹੈ, ਉਹਦਾ ਮਨ ਤ੍ਰਿਪਤ ਹੋ ਜਾਂਦਾ ਹੈ, ਜਨਮਾਂ ਜਨਮਾਂ ਦੀਆਂ ਭੁੱਖਾਂ ਲੈ ਜਾਂਦੀਆਂ ਹਨ।
ਹਰ ਦਰਸ਼ਨ ਦੇਹੋ ਹਰ ਆਸ ਤੁਮਾਰੀ, ਕਰ ਕਿਰਪਾ ਲੋਚ ਪੂਰ ਹਮਾਰੀ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਡੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੈ, ਹੇ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ ਸਾਨੂੰ ਦਰਸ਼ਨ ਦਿਓ। ਕਿਉਂਕਿ ਵਾਹਿਗੁਰੂ ਨੇ ਹੀ ਗੁਰੂ ਸਰੂਪ ਧਾਰਨ ਕੀਤਾ ਹੋਇਆ, ਇਸ ਲਈ ਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਸਾਂਝੀ ਅਰਦਾਸ ਹੈ, ਹੇ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ ਸਾਨੂੰ ਆਪਣੇ ਦਰਸ਼ਨ ਦਿਓ, ਕਿਰਪਾ ਕਰੋ ਸਾਡੀ ਇਹ ਦਰਸ਼ਨਾਂ ਦੀ ਅਭਿਲਾਖਾ ਪੂਰੀ ਕਰ ਦਿਓ।
ਚੱਕਵੀ ਪ੍ਰੀਤ ਸੂਰਜ ਮੁਖ ਲਾਗੈ।
ਚੱਕਵੀ ਦੀ ਸੂਰਜ ਦੇ ਨਾਲ ਪ੍ਰੀਤੀ ਹੁੰਦੀ ਹੈ, ਉਹ ਚਾਹੁੰਦੀ ਹੈ ਵੀ ਸੂਰਜ ਮੇਰੇ ਮੱਥੇ ਲੱਗ ਜਾਵੇ, ਤੇ ਇਹਦੇ ਨਾਲ ਉਹਨੂੰ ਅਤਿ ਪ੍ਰਸੰਨਤਾ ਹੁੰਦੀ ਹੈ।
ਪਿਆਰੇ ਸਭ ਦੁੱਖ ਤਿਆਗੈ।
ਜਦੋਂ ਸੂਰਜ ਚੜ੍ਹਦਾ ਹੈ ਚੱਕਵੀ ਨੂੰ ਆਪਣੇ ਪਿਆਰੇ ਪਤੀ ਚੱਕਵੇ ਦਾ ਮਿਲਾਪ ਹਾਸਲ ਹੋ ਜਾਂਦਾ, ਮਿਲੈ ਪਿਆਰੇ ਉਸ ਪਿਆਰੇ ਪਤੀ ਨੂੰ ਮਿਲ ਕੇ ਸਭ ਦੁੱਖ ਪਾ ਗਏ, ਉਹਦਾ ਸਾਰਾ ਵਿਛੋੜੇ ਦਾ ਦੁੱਖ ਤਿਆਗੈ ਦਾ ਅਰਥ ਉਹ ਤਿਆਗ ਦਿੰਦੀ ਹੈ। ਮਿਲੈ ਪਿਆਰੇ ਸਭ ਦੁੱਖ ਤਿਆਗੈ, ਜਦੋਂ ਪਿਆਰੇ ਪਤੀ ਚੱਕਵੇ ਨੂੰ ਮਿਲਦੀ ਹੈ ਉਹ ਸਾਰਾ ਦੁੱਖ ਛੱਡ ਦਿੰਦੀ, ਭੁੱਲ ਜਾਂਦੀ ਹੈ।
ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ।
ਜਿਹੜੀ ਗੁਰਸਿੱਖ ਦੀ ਪ੍ਰੀਤ ਗੁਰੂ ਦੇ ਨਾਲ ਹੁੰਦੀ ਹੈ, ਤੇ ਜਦੋਂ ਗੁਰਸਿੱਖ ਗੁਰੂ ਦੇ ਮੁਖ ਲੱਗਦਾ ਹੈ, ਗੁਰੂ ਦੇ ਜਾ ਕੇ ਦੀਦਾਰ ਕਰਦਾ ਹੈ, ਤੇ ਉਹਨੂੰ ਅਤਿ ਪ੍ਰਸੰਨਤਾ ਹੋ ਜਾਂਦੀ ਹੈ।
ਬੱਛੜੇ ਪ੍ਰੀਤ ਖੀਰ ਮੁਖ ਖਾਏ।
ਲੋ ਹਜ਼ੂਰ ਕਹਿੰਦੇ ਨੇ ਬੱਛੇ ਦੀ ਪ੍ਰੀਤੀ ਖੀਰ ਦਾ ਅਰਥ ਹੈ ਗਾਂ ਦੇ ਮਾਤਾ ਦੇ ਦੁੱਧ ਦੇ ਨਾਲ ਹੁੰਦੀ ਹੈ, ਤੇ ਜਦੋਂ ਬੱਛੇ ਨੂੰ ਗਾਂ ਦਾ ਖੀਰ ਦੁੱਧ ਖਾਣ ਵਾਸਤੇ ਪੀਣ ਵਾਸਤੇ ਮਿਲ ਜਾਵੇ ਤੇ ਉਹਨੂੰ ਬੜੀ ਖੁਸ਼ੀ ਹੁੰਦੀ ਹੈ। ਬੱਛੜੇ ਪ੍ਰੀਤ ਖੀਰ ਮੁਖ ਖਾਏ, ਬੱਛੇ ਦੀ ਪ੍ਰੀਤ ਖੀਰ ਦੁੱਧ ਦੇ ਨਾਲ ਹੁੰਦੀ। ਜਦੋਂ ਬੱਚਾ ਮੁਖ ਖਾਏ ਆਪਣੇ ਮੁਖ ਵਿੱਚ ਗਾਂ ਦੇ ਦੁੱਧ ਨੂੰ ਚੁੰਘਦਾ ਹੈ ਤੇ ਉਹਨੂੰ ਅਤਿ ਪ੍ਰਸੰਨਤਾ ਹੋ ਜਾਂਦੀ ਹੈ।
ਦੇਖੈ ਮਾਏ।
ਜਿਹੜੀ ਉਸ ਬੱਚੇ ਦੀ ਮਾਏ ਦਾ ਅਰਥ ਮਾਂ ਹੁੰਦੀ ਹੈ, ਗਾਂ ਹੈ, ਉਹ ਵੀ ਆਪਣੇ ਪੁੱਤ ਨੂੰ ਵੇਖ ਵੇਖ ਕੇ ਹਿਰਦੇ ਵਿੱਚ ਬੜੀ ਪ੍ਰਸੰਨ ਹੁੰਦੀ ਹੈ, ਇਸੇ ਤਰ੍ਹਾਂ ਜਦੋਂ ਗੁਰੂ ਦਾ ਸਿੱਖ ਗੁਰੂ ਦੇ ਕੋਲ ਜਾਂਦਾ ਹੈ, ਉਧਰੋਂ ਗੁਰਸਿੱਖ ਦੀ ਪ੍ਰੀਤ ਅਤੇ ਉਧਰੋਂ ਗੁਰੂ ਦੀ ਪ੍ਰੀਤ ਦੋਵੇਂ ਮਿਲ ਕੇ ਅਤੇ ਉਸਨੂੰ ਨਿਹਾਲ ਕਰਦੀਆਂ ਹਨ।
ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ,
ਗੁਰਸਿੱਖ ਦੀ ਪ੍ਰੀਤੀ ਗੁਰੂ ਦੇ ਨਾਲ ਹੁੰਦੀ ਹੈ। ਜਦੋਂ ਗੁਰਸਿੱਖ ਨੂੰ ਆਪਣੇ ਮੁਖ ਲਾਉਂਦੇ ਨੇ, ਭਾਵ ਗੁਰੂ ਮਹਾਰਾਜ ਦਰਸ਼ਨ ਦੀਦਾਰੇ ਬਖਸ਼ਿਸ਼ ਕਰਦੇ ਨੇ ਅਤੇ ਗੁਰਸਿੱਖ ਨੂੰ ਗੁਰੂ ਦੇ ਦੀਦਾਰ ਦਾ ਸੁਭਾਗ ਮਿਲਦਾ ਹੈ, ਉਸ ਵੇਲੇ ਗੁਰਸਿੱਖ ਅਤਿ ਪ੍ਰਸੰਨ ਹੋ ਜਾਂਦਾ ਹੈ।
ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ,
ਲੋ ਹਜ਼ੂਰ ਕਹਿੰਦੇ ਨੇ ਭਾਈ ਹੋਰ ਸਭ ਤਰ੍ਹਾਂ ਦੀ ਜਿਹੜੀ ਪ੍ਰੀਤੀ ਹੈ ਨਾ, ਵੀ ਇਹ ਮਾਇਆ ਦੀ ਪ੍ਰੀਤੀ ਹੈ ਅਤੇ ਮਾਇਆ ਦਾ ਮੋਹ ਭਾਈ ਕੱਚਾ ਹੀ ਹੈ, ਇਸ ਲਈ ਜਿੰਨੇ ਹੋਰ ਦੁਨਿਆਵੀ ਪ੍ਰੇਮ ਨੇ ਨਾ, ਉਹ ਗੁਰੂ ਦੇ ਪਿਆਰ ਤੋਂ ਸਾਰੇ ਹੀ ਘਟੀਆ ਨੇ ਅਤੇ ਸਾਰੇ ਹੀ ਹੋਛੇ ਨੇ, ਸਾਰੇ ਹੀ ਨੀਵੇਂ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਹੋਰ ਸਾਰੀ ਪ੍ਰੀਤ ਮਾਇਆ ਦੇ ਮੋਹ ਦੀ ਕੱਚੀ ਹੈ।
ਬਿਨਸ ਜਾਏ ਕੂਰਾ ਕੱਚ ਪਾਚਾ,
ਲੋ ਹਜ਼ੂਰ ਕਹਿੰਦੇ ਨੇ ਪਾਈਆ ਸੰਸਾਰ ਦਾ ਜੋ ਵੀ ਰੰਗ ਰੂਪ ਅਸੀਂ ਵੇਖ ਰਹੇ ਹਾਂ, ਕੋਈ ਵੀ ਪਦਾਰਥ ਵੇਖ ਰਹੇ ਹਾਂ, ਇਹ ਝੂਠਾ ਹੈ ਅਤੇ ਕੱਚ ਪਾਚਾ ਦਾ ਅਰਥ ਕੱਚਾ ਪਿੱਲਾ ਹੀ ਹੈ, ਇਹਨੇ ਨਾਸ ਹੋ ਜਾਣਾ ਹੈ। ਇਸ ਲਈ ਜਿਹੜੀਆਂ ਨਾਸ਼ਵੰਤ ਚੀਜ਼ਾਂ ਨੇ ਉਹਨਾਂ ਦੇ ਨਾਲ ਮੋਹ ਕਰਨ ਦਾ ਕੋਈ ਸਾਨੂੰ ਲਾਭ ਨਹੀਂ ਮਿਲ ਸਕਦਾ।
ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦਸਾਂ ਭਾਵ ਧਾਰਨ ਕਰਦੇ ਕਰਕੇ ਆਖਦੇ ਨੇ ਵੀ ਸਾਡਾ ਗੁਰੂ ਸੱਚਾ ਹੈ ਅਤੇ ਗੁਰੂ ਦੇ ਨਾਲ ਪ੍ਰੀਤੀ ਕਰਨੀ ਵੀ ਸੱਚੀ ਹੈ, ਗੁਰੂ ਦਾ ਪਿਆਰ ਵੀ ਸੱਚਾ ਹੈ। ਵੀ ਅਸੀਂ ਤੇ ਗੁਰੂ ਦੇ ਪਿਆਰ ਦੇ ਨਾਲ, ਗੁਰੂ ਦੀ ਪ੍ਰੀਤੀ ਦੇ ਨਾਲ ਹਮੇਸ਼ਾ ਲਈ ਤ੍ਰਿਪਤ ਹੋ ਰਹੇ ਹਾਂ, ਕਿਉਂਕਿ ਜਿਹੜਾ ਪਿਆਰ ਹੈ, ਪ੍ਰੀਤ ਹੈ, ਪ੍ਰੇਮ ਹੈ, ਇਹ ਸਾਡੇ ਰੂਹ ਦੀ ਖੁਰਾਕ ਹੈ। ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸੱਚ ਹੈ, ਪਰ ਸਤਿਗੁਰੂ ਕਹਿੰਦੇ ਨੇ ਪ੍ਰੇਮ ਸੱਚਾ ਹੋਣਾ ਚਾਹੀਦਾ, ਦਿਖਾਵੇ ਵਾਲਾ ਨਹੀਂ। ਗੁਰੂ ਵੀ ਸੱਚਾ ਹੈ, ਗੁਰੂ ਦਾ ਪ੍ਰੇਮ ਵੀ ਸੱਚਾ ਹੈ। ਹਜ਼ੂਰ ਕਹਿੰਦੇ ਮੈਂ ਦਾਸ ਨਾਨਕ ਉਹ ਸੱਚੇ ਗੁਰੂ ਦੀ ਸੱਚੀ ਪ੍ਰੀਤ ਨੂੰ ਪ੍ਰਾਪਤ ਕਰਕੇ ਹਮੇਸ਼ਾ ਲਈ ਤ੍ਰਿਪਤ ਹੋ ਗਿਆ ਹਾਂ, ਹੋਰ ਮੇਰੀਆਂ ਸਾਰੀਆਂ ਭੁੱਖਾਂ ਦੂਰ ਹੋ ਗਈਆਂ ਨੇ। ਗੁਰੂ ਨੇ ਐਸਾ ਆਨੰਦ ਅਤੇ ਐਸੀ ਸੰਤੁਸ਼ਟੀ ਪ੍ਰਦਾਨ ਕਰ ਦਿੱਤੀ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਸੁੰਦਰ ਅਮੋਲਕ ਉਪਦੇਸ਼ ਬਖਸ਼ੇ ਨੇ ਆਪਾਂ ਸੁਣਿਆ, ਇਹਨਾਂ ਨੂੰ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ, ਬਿਨਸ ਜਾਏ ਕੂਰਾ ਕੱਚ ਪਾਚਾ, ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।